नमस्कार, यह आकाशवाणी है। खबरों के नाम मैं यादविंदर सिंह। पहला इस बुलेटिन दिया खास खबर। राष्ट्रपति द्रौपदी मुर्मू ते प्रधानमंत्री नरेंद्र मोदी अज ओडिशा विच मयूरभंज जिले के पहाड़पुर पहुंचे ने। वह अज 47,000 रुपए तो वध दे विकास प्रोजेक्टां दा उद्घाटन करनगे अते नींह पत्थर रखणगे। नैशनल टैसटिंग एजेंसी कल होने वाली नीट यूजी 2026 की मुड़ प्रीख्या दी तैयारियां दे हिस्से वजो अज देश व्यापी मॉक ड्रिल कर रही है। सेबी ने बाजार समर्था वधाउण, पालना दीआं जरूरतां नूं आसान बनाउण अते नेमबंद ढांचे नूं मजबूत करन लई कई सुधारां नूं प्रवानगी दे दित्ती है। क्रिकेट च भारत ते अफगानिस्तान विचकार तीजा ते आखरी एक रोजा मैच अज चेन्नई च खेडिया जा रहा है। ते हुण खबरां विस्तार नाल। प्रधानमंत्री नरेंद्र मोदी अज ओडिशा विच मयूरभंज जिले के पहाड़पुर पहुंच गए ने। ओडिशा के राज्यपाल डॉ हरि बाबू कंबनपति अते मुख्यमंत्री मोहन चरण मांझी ने उन्हां दा निग्गा स्वागत किया। इस तो पहला राष्ट्रपति द्रौपदी मुर्मू प्रधानमंत्री की मौजूदगी अपना 88वां जन्मदिन मनाने लिए अपने पिंड पहाड़पुर पहुंचे सन। दोवे उत्थे पवित्र संथाली जहेरा अते हो जहेरा दे बागां विच पूजा करनगे। वह हुनर विकास केंद्र अते पहाड़पुर स्कूल का भी दौरा करनगे। इस तो बाद राष्ट्रपति अते प्रधानमंत्री ओडिशा सरकार के 2 साल मुकम्मल होने के मौके ते राय रंगपुर च एक विशाल जनसभा च शामिल होंगे। ਉਹ ਊਰਜਾ, ਬੁਨਿਆਦੀ ਢਾਂਚਾ, ਸਿਹਤ ਸੰਭਾਲ, ਸਿੱਖਿਆ ਅਤੇ ਸਿੰਚਾਈ ਸਮੇਤ ਵੱਖ ਵੱਖ ਖੇਤਰਾਂ ਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਮੀ ਉਮਰ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਆਪਣੇ ਸੰਦੇਸ਼ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਔਰਤਾਂ ਦੇ ਸਨਮਾਨ ਤੇ ਲੋਕ ਭਲਾਈ ਦੇ ਖੇਤਰ ਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਨੇ। ਕੱਲ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਜ਼ਿੰਦਗੀ ਲਈ ਯੋਗ ਏ। ਇਹ ਵਿਸ਼ਾ ਹਰ ਉਮਰ ਚ ਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਏ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸੱਭਿਆਚਾਰ ਮੰਤਰਾਲਾ ਦੇਸ਼ ਵਿਚ 100 ਥਾਵਾਂ ਤੇ ਖਾਸ ਪ੍ਰੋਗਰਾਮ ਕਰਵਾ ਰਿਹਾ ਏ। ਇਨ੍ਹਾਂ ਚ ਭਾਰਤ ਦੀ ਖੁਸ਼ਹਾਲ ਵਿਰਾਸਤ ਅਤੇ ਯੋਗ ਪਰੰਪਰਾਵਾਂ ਦਾ ਵਿਖਾਲਾ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 7:30 ਵਜੇ ਤੋਂ ਸਗਰ ਇਲਾਕੇ ਦੇ ਗੈਰੀਸਨ ਗਰਾਊਂਡ ਚ ਸ਼ੁਰੂ ਹੋਵੇਗਾ। ਰਾਸ਼ਟਰਪਤੀ ਅੱਜ ਸ਼ਾਮ ਜਬਲਪੁਰ ਪਹੁੰਚਣਗੇ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਹਵਾਈ ਅੱਡੇ ਉੱਤੇ ਉਨ੍ਹਾਂ ਦਾ ਸਵਾਗਤ ਕਰਨਗੇ। ਯੋਗ ਪ੍ਰੋਗਰਾਮ ਤੋਂ ਬਾਅਦ ਸ੍ਰੀਮਤੀ ਮੁਰਮੂ ਰਾਣੀ ਦੁਰਗਾਵਤੀ ਵਿਸ਼ਵ ਵਿਦਿਆਲਿਆ ਦੇ 36ਵੇਂ ਕਨਵੋਕੇਸ਼ਨ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿਲ ਕਰ ਰਹੀ ਏ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸਾਰਾ ਦਿਨ ਜਾਰੀ ਰਹੇਗਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ ਚ ਕੀਤੇ ਜਾ ਰਹੇ ਇਸ ਅਭਿਆਸ ਵਿਚ 2.5 ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਹਿੱਸਾ ਲੈ ਰਹੇ ਨੇ। ਇਸ ਦੌਰਾਨ NTA ਨੇ ਕਿਹਾ ਹੈ ਕਿ ਉਹ ਕੱਲ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਇਕ ਬਿਆਨ ਵਿਚ NTA ਨੇ ਕਿਹਾ ਹੈ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਏਗੀ। ਏਜੰਸੀ ਨੇ ਕਿਹਾ ਕਿ ਅਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2 ਲੱਖ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦਿਵਸ ਦੇ ਮੌਕੇ ਤੇ ਇਸ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਖ਼ਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ ਵਿਕਾਸ ਕੇ ਜਨ ਕਲਿਆਣ ਕੇ ਪੇਸ਼ ਕਰ ਰਿਹਾ ਏ। ਅੱਜ ਅਸੀਂ ਸਰਕਾਰ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਸਮਰੱਥ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗਾ। ਪੇਸ਼ ਹੈ ਇੱਕ ਰਿਪੋਰਟ।
ਪਿਛਲੇ 12 ਸਾਲਾਂ ਵਿਚ ਸਰਕਾਰ ਨੇ ਭਾਰਤ ਦੇ ਹਾਈਟੈਕ ਖੇਤਰ ਚ ਇਕ ਵੱਡਾ ਬਦਲਾਅ ਲਿਆਂਦਾ। ਸਮਰੱਥ ਭਾਰਤ ਦੇ ਦੋ ਮੁੱਖ ਥੰਮ ਨੇ ਸੈਮੀ ਕੰਡਕਟਰ ਇਕੋਸਿਸਟਮ ਦਾ ਵਿਕਾਸ ਅਤੇ ਸਪੇਸ ਸਟਾਰਟਅਪ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸੈਮੀ ਕੰਡਕਟਰ ਸੈਕਟਰ ਚ ਸਿਰਫ ਯੋਜਨਾਵਾਂ ਹੀ ਨਹੀਂ ਬਣੀਆਂ ਸਗੋਂ ਹੁਣ ਨਿਰਮਾਣ ਤੇ ਡਿਜ਼ਾਈਨ ਨਾਲ ਜੁੜੀਆਂ ਕਈ ਇਕਾਈਆਂ ਵੀ ਕੰਮ ਕਰ ਰਹੀਆਂ ਨੇ। ਦਸੰਬਰ 2021 ਵਿਚ ਇੰਡੀਆ ਸੈਮੀ ਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਲਈ 76,000 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ। ਇਸ ਯੋਜਨਾ ਤਹਿਤ ਸਿਲੀਕਾਨ ਫੈਬ ਕੰਪਾਊਂਡ ਸੈਮੀ ਕੰਡਕਟਰ ਯੂਨਿਟ ਅਸੈਂਬਲੀ ਅਤੇ ਟੈਸਟਿੰਗ ਸਹੂਲਤਾਂ ਅਤੇ ਚਿਪ ਡਿਜ਼ਾਈਨ ਲਈ 50% ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਾਲ 2026 ਵਿਚ ਸਰਕਾਰ ਨੇ ਸੈਮੀ ਕੰਡਕਟਰ ਮਿਸ਼ਨ 2 ਸ਼ੁਰੂ ਕੀਤਾ ਜਿਸ ਲਈ 1,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਸਨਅਤਾਂ ਦੇ ਸਹਿਯੋਗ ਨਾਲ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕਰਨਾ, ਨਵੀਆਂ ਤਕਨਾਲੋਜੀਆਂ ਵਿਕਸਿਤ ਕਰਨਾ ਤੇ ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨਾ। ਇਸ ਦੇ ਨਾਲ ਹੀ ਭਾਰਤੀ ਪੁਲਾੜ ਨੀਤੀ 2023 ਨੇ ਵੀ ਨਿੱਜੀ ਕੰਪਨੀਆਂ ਨੂੰ ਪੁਲਾੜ ਖੇਤਰ ਵਿਚ ਪੂਰੀ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਨਿੱਜੀ ਸੰਸਥਾਵਾਂ ਰਾਕੇਟ ਲਾਂਚ, ਉਪਗ੍ਰਹਿ ਨਿਰਮਾਣ ਤੇ ਸੰਚਾਲਨ, ਡੇਟਾ ਇਕੱਠਾ ਕਰਨ ਤੇ ਵੰਡ ਅਤੇ ਗਰਾਊਂਡ ਸਟੇਸ਼ਨਾਂ ਵਰਗੀਆਂ ਗਤੀਵਿਧੀਆਂ ਕਰ ਸਕਦੀਆਂ ਨੇ। ਇਸ ਨੀਤੀ ਦੇ ਬਾਅਦ ਭਾਰਤ ਵਿਚ ਸਪੇਸ ਸਟਾਰਟਅਪ ਦੀ ਗਿਣਤੀ 2014 ਚ ਸਿਰਫ 1 ਤੋਂ ਵੱਧ ਕੇ ਅੱਜ 400 ਤੋਂ ਵੱਧ ਹੋ ਗਈ ਹੈ। ਇਸ ਨਾਲ ਦੇਸ਼ ਦੀ ਨਿੱਜੀ ਪੁਲਾੜ ਆਰਥਿਕਤਾ ਨੂੰ ਵੀ ਨਵੀਂ ਗਤੀ ਮਿਲੀ ਹੈ। ਸੈਮੀ ਕੰਡਕਟਰ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਪੁਲਾੜ ਖੇਤਰ ਰਾਹੀਂ ਭਾਰਤ ਇਕ ਵਿਕਸਿਤ ਰਾਸ਼ਟਰ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਚੰਚਲ ਸ਼ਰਮਾ।
ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਏ। ਕੱਲ੍ਹ ਮੁੰਬਈ ਵਿਚ ਸੇਬੀ ਦੀ 214ਵੀਂ ਮੀਟਿੰਗ ਚ ਸੇਬੀ ਨੇ ਮ੍ਰਿਤਕ ਨਿਵੇਸ਼ਕਾਂ ਦੇ ਸ਼ੇਅਰਾਂ ਦੇ ਆਸਾਨੀ ਨਾਲ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਇਆ ਏ। ਛੋਟੀ ਰਕਮ ਦੇ ਦਾਅਵਿਆਂ ਦੇ ਨਿਪਟਾਰੇ ਲਈ ਤੇਜ਼ ਟਰਾਂਸਫਰ ਪ੍ਰਕਿਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਏ। ਸੇਬੀ ਬੋਰਡ ਨੇ ਕੁਝ ਮਾਮਲਿਆਂ ਲਈ ਸਥਾਈ ਖਾਤਾ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਅਤੇ ਤਸਦੀਕ ਨੂੰ ਸੌਖਾ ਬਣਾਉਣ ਲਈ QR ਕੋਡ ਯੋਗ ਮੌਤ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਵੀ ਫੈਸਲਾ ਕੀਤਾ ਏ। ਬੋਰਡ ਨੇ ਇਸ ਸਾਲ 1 ਅਗਸਤ ਤੋਂ ਸੋਧੀਆਂ ਹੋਈਆਂ ਸਮਾਂ ਹੱਦਾਂ ਅਤੇ ਸਖ਼ਤ ਪਾਲਣਾ ਨਿਯਮਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਸ਼ੇਅਰ ਖਰੀਦ ਨੂੰ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਏ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰ ਨਿਰਮਾਣ ਕੰਪਨੀਆਂ ਅਤੇ ਕਰਜ਼ਦਾਰਾਂ ਦਰਮਿਆਨ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਏ। ਸਰਵਉੱਚ ਅਦਾਲਤ ਨੇ ਮਾੜੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਉੱਤੇ ਵੀ ਸਵਾਲ ਕੀਤੇ। ਚੀਫ਼ ਜਸਟਿਸ ਸੋਇਆ ਕਾਂਤ ਅਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਕਿਹਾ ਕਿ ਬੈਂਕ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਅਸਰਦਾਰ ਰਿਕਵਰੀ ਉਪਾਅ ਲਾਗੂ ਨਹੀਂ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਉਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਮੇਲਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਚੀਨ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਏ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਏ। ਇਹ ਮੈਚ ਹੁਣ ਤੋਂ ਥੋੜੀ ਦੇਰ ਪਹਿਲਾਂ 1:30 ਵਜੇ ਸ਼ੁਰੂ ਹੋਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਏ। ਖਾਸ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਤੇ ਕ੍ਰਿਕਟ 'ਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤੀਜਾ ਤੇ ਆਖਰੀ ਇਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਏ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।